गुरु रूप प्यारी सात संग जी, वाहिगुरु जी का खालसा, वाहिगुरु जी की फतेह। प्रोफेसर पूरन सिंह जी की कमोलक लिखत है, जिसका सिरलेख है जलालुद्दीन। पहला, उस दिन भी जलालुद्दीन नू अपने पिता दी मुल्तान विखे स्थित धार्मिक गद्दी ते बैठन लई मनाया ना जा सकया। उस दे हजारां पैरोकार उसनू अपनी पिता पुरखी गद्दी ते बिठावण लई इकट्ठे होए सन। उस नूं अपना पीर स्वीकार करन लई तैयार सन। इस तरह एक दिन होर फजूल विचारां विच ही लंघ गया। ए गद्दी किस गल दी सूचक है, जलालुद्दीन ने पुछया। ए पीर अकबरदीन दी गद्दी है, जिस ते तुहाडे स्वर्गवासी पिता जी बैठे सन, चार चौफेरे नूर खिलारदे होए। असी उन्हां दे पैरोकार हाँ। साड़ी ये प्रबल इच्छा है कि हुण तुसी इस गद्दी ते विराजो। इकट्ठे होए लोकां वालों अबिंदीन ने कहा, मैं तुहाडे विचों ही एक हाँ, मैं भी उन्हां दा पैरोकार बनना चाहुंदा हाँ। साडे विचों जीवन दे, परमात्मा दे अते जीव दे रहस नूं कौन समझदा है। गद्दी ते तां अध्यात्मक गुणा वाले दा ही हक है, एक साधारण व्यक्ति दा नहीं। मैं इस ते बैठण दा हिया नहीं कर सकदा। मैं पीर अकबरदीन दे जीवन बारे आप सब नालों घट जानदा हाँ। ओ पीर जिसने ये गद्दी स्थापन कीती सी, मैं इस ते नहीं बैठ सकदा, जलालुद्दीन ने कहा। पर तुहानू जानन दी लोड़ नहीं, पीर दा खून तुहाडे विच है, तुहाडी छोई सानू धीरज देवेगी। साडे लई कीती तुहाडी अरदास साहब दे पिता पुरखियां द्वारा सुनी जावेगी। तुसी साडे पीर हो, इस विच बिल्कुल कोई शक नहीं है। असी बेनती करदे हाँ कि तुसी इस गद्दी ते विराजो अते साडे दिलां ते साडियां किस्मतां ते राज करो, अबिंदीन ने कहा। ये तुहाडा विश्वास है, मेरा नहीं। मैं महसूस करदा हाँ कि इस गद्दी ते ओह बैठे जिसने खुदा नूं पा लिया होवे। मैं नहीं, उस नूं चुनो जो ये रहस जानदा है। जे मेरे पिता नूं ये भेद पता भी सी, उस मैनू विरासत विच नहीं दिता। मेरिया रगां विच उसका खून भावें है, पर ना मैनू उस वाला ज्ञान है, ना विश्वास अते ना ही अंदरला चानण, जलालुद्दीन ने कहा। पर यह मुकद्दस रसम है कि गद्दी का वारस पुत्र ही आंदा है, तुहानू पीरां नू नाराज़ नहीं करना चाहिदा, अबिंदीन ने कहा। मुआफ करना, मैं अपने आप नू इस गद्दी दे योग ही नहीं समझदा, जलालुद्दीन ने कहा। इस मौके ते जलालुद्दीन दी मां पिछले पासियों परदे विच आई अते अपने बेटे नू मुरीदां दी गल मनण लई बेनती करन लगी। इन्हां दी इल्तजा कदे भी नहीं ठुकराउणी चाहीदी। गद्दी दी बेअदबी ना करो, इस नू अपने पूर्वजियां दा हुक्म समझ के ही मन लवो। जलालुद्दीन अपनी मां वल मुड़ के कहण लगे, मैनू मुआफ करना मां, मेरे लिए गद्दी प्रवान करना एक लानत होवेगी। उन्हां लोकां दा धार्मिक आगू होण दा नाटक करना एक दंभ है, जिन्हां नालों ओ आप कुछ भी वध ना जाणदा होवे। मेरे विच कोई भी अजिहा गुण नहीं जो इन्हां विच नहीं है, मैं बिल्कुल इन्हां वर्गा ही हाँ। उल्टा इन्हां विचों कुछ बुजुर्गां दे चेहरे दर्शनी हन, उन्हां दियां अखां विच ज्ञान दी रोशनी दा ओ तेज है जो अजे मेरे विच नहीं है। मैं ये गद्दी प्रवान नहीं कर सकदा। मैं एक गल मनदा हाँ, मैं बाहर निकल जावांगा ते उस रोशनी दी भाल करांगा जो पीर अकबरदीन दी अखां विच डलकदी सी। ओ पीर जिसने फकीरी दा रहस जाणिया सी, मैं इस रोशनी नूं पावण तक आराम नहीं करांगा, जां मैं खोजदा ही मर जावांगा। उस रोशनी तो बिना, उस शक्ति तो बिना मैं किसे हालत विच भी गद्दी ते नहीं बैठांगा। मैं अपने आप नाल, अपने पिता जी नाल अते अपनी मां दे पवित्र दुध नाल गद्दारी नहीं कर सकता। जलालुद्दीन दे इस छोटे जे उत्तेजित भाषण उपरंत मौत वर्गी चुप छा गई। परदे दे पिछे मां कराह उठी। इकट्ठे होए लोग रोण ते सिसकियां भरन लगे। पीर अकबरदीन दी गद्दी पहली वारी उस दे ठीक वारस ने ठुकरा दित्ती सी। पैरोकार बहुत उदास सन। अगले दिन जलालुद्दीन किते चले गए, कोई नहीं सी जानदा किथे। ओ मां नूं रोंदी छड़ गया सी। इकलौते पुत्र दी मां जिस दियां अखां दा तारा ओझल होया सी। ਦੂਸਰਾ, ਪੰਜਾਬ ਦੇ ਕਈਆਂ ਲੋਕਾਂ ਨੂੰ ਯਾਦ ਹੋਵੇਗਾ ਕਿ ਇੱਕ ਮੁਸਲਮਾਨ ਨੌਜਵਾਨ ਸਿਆਲਕੋਟ ਦੇ ਨੇੜੇ ਕਈ ਮਹੀਨੇ ਘੁੰਮਦਾ ਰਿਹਾ ਸੀ। ਉਹ ਸੜਕਾਂ ਕੰਢੇ ਦੇ ਦਰਖਤਾਂ ਨੂੰ ਜੱਫੀਆਂ ਪਾਉਂਦਾ ਅਤੇ ਜ਼ਾਰੋ ਜ਼ਾਰ ਰੋਂਦਾ। ਉਹ ਲੋਕਾਂ ਦੇ ਕੋਲ ਘੱਟ ਹੀ ਆਉਂਦਾ ਸੀ। ਇਸ ਤਰ੍ਹਾਂ ਜਾਪਦਾ ਸੀ ਕਿ ਉਸਨੂੰ ਰੁੱਖਾਂ ਦਾ ਸਾਥ ਜ਼ਿਆਦਾ ਪਸੰਦ ਸੀ। ਜਿਵੇਂ ਟਾਹਲੀਆਂ, ਅੰਬ ਅਤੇ ਅਲੂਚੇ ਦੇ ਰੁੱਖ ਉਸ ਨਾਲ ਗੱਲਾਂ ਕਰਦੇ ਹੋਣ। ਉਸ 'ਤੇ ਘੋਰ ਉਦਾਸੀ ਸੀ। ਉਸਦਾ ਕੱਦ ਸਰੂ ਵਰਗਾ ਸੀ। ਉਸਦੀਆਂ ਅੱਖਾਂ ਅਨੋਖੀਆਂ ਸਨ। ਉਸਦੀਆਂ ਘੋਖਣੀਆਂ ਨਜ਼ਰਾਂ ਜਿਵੇਂ ਅਚਿੰਤੇ ਵਾਰ ਕਰ ਰਹੀਆਂ ਹੋਣ ਅਤੇ ਕੁਦਰਤ ਦੇ ਪਰਦੇ ਪਿੱਛੇ ਛਿਪੀ ਕਿਸੇ ਮਹਾਨ ਹਸਤੀ ਦੀ ਤਲਾਸ਼ ਕਰ ਰਹੀਆਂ ਹੋਣ। ਉਸਦੇ ਚੌੜੇ ਮੱਥੇ ਅਤੇ ਉਸਦੇ ਉੱਚੇ ਖਾਨਦਾਨ ਦਾ ਹੋਣ ਦਾ ਜਲਾਲ ਸੀ। ਜਦੋਂ ਕੋਲੋਂ ਲੰਘਦਾ ਤਾਂ ਸਾਰੇ ਆਦਮੀ ਅਤੇ ਔਰਤਾਂ ਖੜ੍ਹੇ ਦੇਖਦੇ ਹੀ ਰਹਿ ਜਾਂਦੇ। ਇਸ 'ਤੇ ਪਹਾੜੀ ਬਰਫ਼ ਵਰਗੀ ਨਿਰਮਲਤਾ ਸੀ। ਉਸਦੇ ਭਰਵੱਟੇ ਜਿਵੇਂ ਕਿਸੇ ਮਸਜਿਦ ਦੇ ਦੋ ਦੁਆਰਾਂ ਦੀਆਂ ਡਾਟਾਂ ਹੋਣ। ਉਸਨੂੰ ਇੱਕ ਵਾਰ ਨਜ਼ਰ ਭਰ ਕੇ ਦੇਖਿਆ ਜਿਵੇਂ ਕੋਈ ਪੂਜਾ ਸਥਾਨ ਦੇ ਅਹਾਤੇ ਵੀ ਦਾਖਲ ਹੋ ਜਾਂਦਾ ਹੋਵੇ। ਬੇਸ਼ੱਕ ਉਹ ਉਦਾਸ, ਭੁੱਖਾ ਅਤੇ ਬਿਲਕੁਲ ਬੇਮੁਹਾਰਾ ਸੀ, ਪਰ ਉਸਦਾ ਚਿਹਰਾ ਪੀਲੇ ਗੁਲਾਬ ਦੀ ਤਰ੍ਹਾਂ ਸੀ, ਜਿਵੇਂ ਇਸਦੇ ਜ਼ਿੰਦਗੀ ਦਾ ਸੰਗੀਤ ਅਤੇ ਰਹੱਸ ਖੇਡ ਰਹੇ ਹੋਣ। ਉਹ ਕੁਝ ਨਹੀਂ ਸੀ ਜਾਣਦਾ। ਉਹ ਨਹੀਂ ਸੀ ਦੇਖ ਸਕਦਾ ਕਿ ਉਸਦੇ ਚਿਹਰੇ 'ਤੇ ਸਿਰਜਣਾ ਦਾ ਰਹੱਸ ਸੀ। ਉਸ ਦੀ ਭਾਲ ਵਿੱਚ ਸੀ ਜੋ ਲੋਕਾਂ ਨੂੰ ਉਸਦੇ ਨਕਸ਼ਾਂ ਵਿੱਚੋਂ ਦੁਲਦਾ ਜਾਪਦਾ ਸੀ। ਕਿਉਂਕਿ ਹਰ ਇੱਕ ਭਾਰਤੀ ਥੋੜ੍ਹਾ ਬਹੁਤ ਰਹੱਸਵਾਦੀ ਹੁੰਦਾ ਹੈ, ਇਸ ਲਈ ਹਰ ਇੱਕ ਨੂੰ ਇਹ ਪ੍ਰਭਾਵ ਪੈਂਦਾ ਸੀ ਜਿਵੇਂ ਇੱਕ ਕਸਤੂਰੀ ਮਿਰਗ ਆਪਣੀ ਹੀ ਵਾਸ਼ਨਾ ਦੀ ਭਾਲ ਵਿੱਚ ਬਹੁਰਾ ਹੋਇਆ ਫਿਰਦਾ ਹੋਵੇ। ਇੱਕ ਦਿਨ ਇੱਕ ਮੁਸਲਮਾਨ ਸੂਫੀ ਨੇ ਇਸ ਅਜਨਬੀ ਨੌਜਵਾਨ ਨੂੰ ਸਿਆਲਕੋਟ ਸ਼ਹਿਰ ਤੋਂ ਬਾਹਰ ਉਜਾੜ ਜਿਹੀ ਵਿੱਚ ਉੱਚੀ ਉੱਚੀ ਕੂਕਦਿਆਂ ਦੇਖਿਆ। ਉਹ ਆਪਣੀ ਅੱਖਾਂ ਮੀਟੀ ਇੱਕ ਟਾਹਲੀ ਦੇ ਰੁੱਖ ਨੂੰ ਜੱਫੀ ਪਾਈ ਕਹਿ ਰਿਹਾ ਸੀ, ਪੀਰ ਜੀ ਕਿੱਥੇ ਹੋ ਤੁਸੀਂ? ਆਉਂਦੇ ਕਿਉਂ ਨਹੀਂ? ਆ ਕੇ ਮੇਰੀਆਂ ਅੱਖਾਂ ਕਿਉਂ ਨਹੀਂ ਰੋਸ਼ਨ ਕਰਦੇ? ਤੁਸੀਂ ਆਪਣੇ ਸਾਰੇ ਪੈਰੋਕਾਰਾਂ ਨੂੰ ਰੋਸ਼ਨੀ ਦਿੱਤੀ ਹੈ, ਮੈਨੂੰ ਕਿਉਂ ਛੱਡ ਲਿਆ? ਮੈਂ ਕਦੋਂ ਦੇਖਾਂਗਾ ਤੁਹਾਨੂੰ? ਅਤੇ ਕਿੱਥੇ ਤੁਸੀਂ ਕਿੱਥੇ ਹੋ? ਬੋਲਦੇ ਕਿਉਂ ਨਹੀਂ? ਇਸ ਟਾਹਲੀ ਦੇ ਰੁੱਖ ਦੀ ਛੋਹ ਮੈਨੂੰ ਕਿਉਂ ਖਿੱਚਦੀ ਏ? ਇਸ ਦੀ ਛੋਹ ਵਿੱਚ ਕੀ ਹੈ ਜੋ ਮੇਰਾ ਸੀਨਾ ਠਾਰਦਾ ਏ? ਕੀ ਇਸ ਵਿੱਚ ਤੁਸੀਂ ਹੋ? ਕੀ ਤੁਸੀਂ ਇੱਥੇ ਛੁਪੇ ਹੋਏ ਹੋ? ਇਸ ਤਰ੍ਹਾਂ ਰੋਂਦਿਆਂ ਅਤੇ ਕੂਕਦਿਆਂ ਉਹ ਅਜਨਬੀ ਨੌਜਵਾਨ ਬੇਸੁਰਤ ਹੋ ਕੇ ਡਿੱਗ ਪਿਆ। ਜਦੋਂ ਉਹ ਜਾ ਗਿਆ ਤਾਂ ਉਹ ਸੂਫੀ ਆਪਣੇ ਦੋ ਮੁਰੀਦਾਂ ਨਾਲ ਉਸਦੇ ਨੇੜੇ ਬੈਠਾ ਪੁੱਛ ਰਿਹਾ ਸੀ ਕਿ ਉਸਨੂੰ ਕੀ ਤਕਲੀਫ ਹੈ। ਕੋਈ ਨਹੀਂ ਜੀ, ਉਸ ਅਜੀਬ ਨੌਜਵਾਨ ਨੇ ਕਿਹਾ। ਕੀ ਤੂੰ ਖੁਦਾ ਦੀ ਭਾਲ ਵਿੱਚ ਹੈ? ਸੂਫੀ ਨੇ ਕਿਹਾ। ਨਹੀਂ ਜੀ। ਉਸਦੇ ਪੈਗੰਬਰ ਮੁਹੰਮਦ ਦੀ? ਨਹੀਂ ਜੀ। ਫਿਰ ਕਿਸ ਦੀ? ਮੈਂ ਇੱਕ ਸੱਚੇ ਫਕੀਰ ਦੀ ਭਾਲ ਵਿੱਚ ਹਾਂ ਜੋ ਆ ਕੇ ਮੇਰੀਆਂ ਅੱਖਾਂ, ਮੇਰੇ ਗੱਲੇ, ਮੇਰੇ ਹਿਰਦੇ ਅਤੇ ਮੇਰੇ ਦਿਮਾਗ ਵਿੱਚ ਵਸ ਜਾਵੇ, ਉਸ ਨੌਜਵਾਨ ਨੇ ਕਿਹਾ। ਆਹ, ਕਿੰਨਾ ਔਖਾ ਹੈ ਉਸਨੂੰ ਲੱਭਣਾ ਜਿਸ ਦੀ ਤੂੰ ਭਾਲ ਵਿੱਚ ਹੈ। ਜਦੋਂ ਖੁਦਾ ਦਾ ਪਰਦਾ ਉੱਠਦਾ ਹੈ ਤਾਂ ਆਦਮੀ ਆਪਣੇ ਦਿਲ ਵਿੱਚ ਪੈਗੰਬਰ ਨੂੰ ਬੈਠਿਆਂ ਦੇਖਦਾ ਹੈ। ਮੈਂ ਤੈਨੂੰ ਖੁਦਾ ਨੂੰ ਮਿਲਾ ਸਕਦਾ ਹਾਂ ਅਤੇ ਕੁਝ ਯਤਨ ਨਾਲ ਪੈਗੰਬਰ ਨੂੰ ਵੀ ਮਿਲਾ ਸਕਦਾ ਹਾਂ, ਪਰ ਜਿਸ ਸੱਚੇ ਫਕੀਰ ਦੀ ਭਾਲ ਵਿੱਚ ਤੂੰ ਹੈ ਉਸਨੂੰ ਮਿਲਾਉਣਾ ਮੇਰੇ ਵੱਸ ਦੀ ਗੱਲ ਨਹੀਂ। ਇੱਕ ਫਕੀਰ ਅੱਲਾਹ ਅਤੇ ਉਸਦੇ ਪੈਗੰਬਰ ਦੋਵਾਂ ਨੂੰ ਹੀ ਪਿਆਰਾ ਹੁੰਦਾ ਹੈ। ਤੀਸਰਾ, ਕਈ ਵਰ੍ਹਿਆਂ ਬਾਅਦ ਸਿਆਲਕੋਟ ਦੇ ਦੋ ਨੌਜਵਾਨ ਮੁਸਲਮਾਨ ਇੱਕ ਅਜਨਬੀ ਜਵਾਨ ਨੂੰ ਜੰਮੂ ਦੀਆਂ ਗਲੀਆਂ ਵਿੱਚ ਮਿਲੇ। ਪਰ ਉਹ ਕਿੰਨਾ ਹੋਰ ਸੀ! ਉਹ ਬਹੁਤ ਹੀ ਬਦਲਿਆ ਹੋਇਆ ਸੀ, ਜਿਵੇਂ ਉਸਦੀ ਜਵਾਨੀ ਬਹਿਸ਼ਤਾ ਤੋਂ ਇਲਾਹੀ ਨੂਰ ਲੈ ਕੇ ਉਤਰੀ ਹੋਵੇ। ਉਹ ਫਾਰਸ ਦੇ ਗੁਲਾਬ ਦੇ ਢੇਰ ਵਾਂਗ ਦਗ ਰਿਹਾ ਸੀ। ਉਸਦੇ ਵਾਲ ਉਸਦੇ ਮੱਥੇ 'ਤੇ ਚਮਕਦੀ ਖੁਸ਼ੀ ਵਿੱਚ ਨਸ਼ਿਆਏ ਪਲਮ ਰਹੇ ਸਨ। ਉਸਦੀਆਂ ਅੱਖਾਂ ਸਵੈ ਖੁਮਾਰੀ ਵਿੱਚ ਅਦਮੀਟੀਆਂ ਸਨ ਅਤੇ ਆਪਣੀ ਅੰਤਰ ਆਤਮਾ ਦੇ ਹੁਸਨ ਨਾਲ ਰਤੀਆਂ ਸਨ। ਜਦੋਂ ਉਹ ਅਦਮੀਟੀਆਂ ਅੱਖਾਂ ਨਾਲ ਦੇਖਦਾ ਤਾਂ ਹਰ ਚੀਜ਼ ਸਿਮ ਰਹੀ ਸੀ, ਤਾਂ ਹਰ ਚੀਜ਼ ਵਿੱਚ ਹਾਸੇ ਖਣਕਦੇ। ਉਹ ਹੱਸਦਾ ਅਤੇ ਹੱਸੀ ਹੀ ਜਾਂਦਾ। ਉਸਦੇ ਅੰਗ ਅੰਗ ਵਿੱਚੋਂ ਖੁਸ਼ੀ ਸਿਮ ਰਹੀ ਸੀ। ਜਿੱਥੇ ਵੀ ਹੁੰਦਾ ਚਾਰ ਚੁਫੇਰੇ ਖੜ੍ਹਾ ਹੋ ਜਾਂਦਾ। ਇਸ ਤਰ੍ਹਾਂ ਜਾਪਦਾ ਸੀ ਜਿਵੇਂ ਸੂਰਜ ਉਸਦਾ ਬਾਜ਼ੂਬੰਦ ਹੋਵੇ, ਅਸਮਾਨ ਉਸਦਾ ਛਤਰ ਸੀ, ਉਸ ਵਿੱਚ ਜੀਵਨ ਠਾਠਾਂ ਮਾਰ ਰਿਹਾ ਸੀ ਅਤੇ ਚਾਰ ਚੁਫੇਰੇ ਕੁਦਰਤ ਨੂੰ ਮਹਿਕਾ ਰਿਹਾ ਸੀ। ਸਿਆਲਕੋਟ ਦੇ ਦੋਹਾਂ ਮੁਸਲਮਾਨਾਂ ਨੇ ਉਸਨੂੰ ਪਛਾਣ ਲਏ। ਇਹ ਉਹੀ ਸ਼ਾਹ ਸਾਹਿਬ ਨੇ ਜੋ ਕਈ ਸਾਲ ਪਹਿਲਾਂ ਸਿਆਲਕੋਟ ਦੇ ਨੇੜੇ ਸੜਕਾਂ ਕੰਢੇ ਦੇ ਰੁੱਖਾਂ ਨੂੰ ਜਫੀਆਂ ਪਾਉਂਦੇ ਅਤੇ ਕੂਕਦੇ ਸਨ। ਉਹਨਾਂ ਵਿੱਚੋਂ ਇੱਕ ਨੇ ਕਿਹਾ, ਬਿਲਕੁਲ ਠੀਕ, ਇਸ ਵਿੱਚ ਪਹਿਲਾਂ ਨਾਲੋਂ ਤਾਂ ਹੈਰਾਨੀਜਨਕ ਤਬਦੀਲੀ ਆ ਗਈ ਹੈ, ਦੂਸਰਾ ਜਣਾ ਕਹਿਣ ਲੱਗਾ। ਉਹ ਅੱਗੇ ਵੱਧ ਕੇ ਮਹਾਂਪੁਰਖਾਂ ਦੇ ਨਾਲ ਤੁਰਨ ਲੱਗ ਪਏ। ਸ਼ਾਹ ਜੀ, ਤੁਸੀਂ ਸਾਨੂੰ ਭੁੱਲ ਗਏ ਹੋ, ਸਿਆਲਕੋਟ ਦੇ ਨੌਜਵਾਨਾਂ ਵਿੱਚੋਂ ਇੱਕ ਨੇ ਕਿਹਾ। ਉਹ ਨਹੀਂ, ਮੈਨੂੰ ਯਾਦ ਹੈ, ਤੁਸੀਂ ਇੱਕ ਵਾਰੀ ਮੈਨੂੰ ਬਹੁਤ ਪਿਆਰ ਕੀਤਾ ਸੀ, ਤੁਸੀਂ ਮੈਨੂੰ ਆਪਣੇ ਘਰ ਲੈ ਗਏ ਸੀ ਅਤੇ ਖੁਦਾ ਬਾਰੇ ਗੱਲਾਂ ਕੀਤੀਆਂ ਸਨ। ਫਕੀਰ ਨੇ ਉਸ ਖੁਮਾਰੀ ਵਿੱਚ ਕਿਹਾ, ਤੁਸੀਂ ਜੰਮੂ ਕਿਵੇਂ ਆਏ ਹੋ? ਆਓ ਅੱਜ ਮੇਰੇ ਮਹਿਮਾਨ ਬਣੋ, ਮੈਂ ਜੰਮੂ ਤੋਂ ਥੋੜ੍ਹੀ ਦੂਰ ਹੀ ਜੰਗਲ ਵਿੱਚ ਰਹਿੰਦਾ ਹਾਂ। ਨਹੀਂ ਨਹੀਂ ਸ਼ਾਹ ਜੀ, ਅਸੀਂ ਤਾਂ ਵਿਗੜੇ ਹੋਏ ਆਦਮੀ ਹਾਂ, ਅਸੀਂ ਜੰਗਲ ਵਿੱਚ ਨਹੀਂ ਸ਼ਹਿਰਾਂ ਵਿੱਚ ਰਹਿਣ ਆਏ ਹਾਂ। ਅਸੀਂ ਖੁਦਾ ਨਹੀਂ ਢੂੰਡ ਰਹੇ, ਅਸੀਂ ਤਾਂ ਖੂਬਸੂਰਤ ਔਰਤਾਂ ਦੀ ਤਲਾਸ਼ ਵਿੱਚ ਹਾਂ। ਅਸੀਂ ਅੱਜ ਇੱਕ ਮੁਜਰਾ ਦੇਖਣਾ ਹੈ, ਉੱਥੇ ਕਮਾਲ ਦਾ ਸੰਗੀਤ ਹੋਵੇਗਾ, ਅਸੀਂ ਤੁਹਾਡੇ ਕੋਲ ਤਾਂ ਬੁੱਢੇ ਵਾਰੇ ਆਵਾਂਗੇ। ਜਦੋਂ ਖੁਦਾ ਬਾਰੇ ਸੋਚਣ ਤੋਂ ਬਿਨਾਂ ਹੋਰ ਕੁਝ ਨਾ ਰਹਿ ਗਿਆ, ਉਹਨਾਂ ਦੋਹਾਂ ਨੇ ਇਕੱਠਿਆਂ ਕਿਹਾ, ਮੇਰੇ ਦੋਸਤੋ, ਅੱਜ ਦਾ ਇਹ ਰੁਝੇਵਾਂ ਅੱਗੇ ਪਾ ਦਿਓ, ਮੇਰੇ ਨਾਲ ਆਓ। ਤੁਸੀਂ ਸੰਗੀਤ ਸੁਣਨਾ ਚਾਹੁੰਦੇ ਹੋ ਨਾ, ਉਸਦਾ ਪ੍ਰਬੰਧ ਮੈਂ ਕਰਾਂਗਾ। ਤੁਸੀਂ ਮੁਜਰਾ ਦੇਖਣਾ ਚਾਹੁੰਦੇ ਹੋ, ਜੋ ਵੀ ਆਨੰਦ ਤੁਸੀਂ ਮਾਣਨਾ ਚਾਹੁੰਦੇ ਹੋ, ਉਸਦਾ ਪ੍ਰਬੰਧ ਮੈਂ ਕਰਾਂਗਾ। ਫਕੀਰ ਨੇ ਕਿਹਾ, ਕਿਉਂ ਨਜ਼ੀਰ, ਅੱਜ ਦੀ ਰਾਤ ਸ਼ਾਹ ਜੀ ਨਾਲ ਖਰਾਬ ਕਰ ਲਈਏ, ਅੱਜ ਮੁਜਰਾ ਛੱਡ ਲੈਂਦੇ ਹਾਂ। ਗੁਲਾਮਦੀਨ ਨੇ ਆਪਣੇ ਦੋਸਤ ਨਜ਼ੀਰ ਨੂੰ ਕਿਹਾ, ਨਹੀਂ, ਆਪਾਂ ਸ਼ਾਹ ਜੀ ਨੂੰ ਮਿਲ ਲਿਆ, ਕੀ ਇੰਨਾ ਕਾਫੀ ਨਹੀਂ? ਇਹ ਫਕੀਰ ਮਹਾਂ ਛਲੀਏ ਆਉਂਦੇ ਨੇ, ਇਹ ਸਾਨੂੰ ਜੰਗਲ ਵਿੱਚ ਲੈ ਜਾ ਕੇ ਡਰਾਉਣੇ ਪਰਛਾਵਿਆਂ ਕੋਲ ਛੱਡ ਜਾਊ ਅਤੇ ਆਪ ਕਿਤੇ ਆਪਣੇ ਹੀ ਮਨੋਵਿਲਾਸ ਵਿੱਚ ਪੈ ਜਾਊ। ਦੂਜੇ ਪਾਸੇ ਜੰਮੂ ਵਿੱਚ ਅੱਜ ਰਾਤ ਕਮਾਲ ਦੀ ਮਹਿਫਿਲ ਹੈ, ਨਜ਼ੀਰ ਨੇ ਕਿਹਾ, ਪਰ ਮੇਰੇ ਦੋਸਤ, ਮੈਨੂੰ ਤੇਰਾ ਇੱਕ ਦਿਨ ਦਾ ਪਿਆਰ ਯਾਦ ਹੈ, ਹੁਣੇ ਹੀ ਮੇਰੇ ਨਾਲ ਚੱਲ ਅਤੇ ਇੱਕ ਰਾਤ ਰਹਿ, ਮੈਂ ਤੈਨੂੰ ਤੇਰੀ ਜ਼ਿੰਦਗੀ ਦੀ ਸਭ ਤੋਂ ਵਧੀਆ ਰਾਤ ਦੇਵਾਂਗਾ, ਫਕੀਰ ਨੇ ਕਿਹਾ। ਗੁਲਾਮਦੀਨ ਨੇ ਨਜ਼ੀਰ ਨੂੰ ਮਨਾ ਲਿਆ ਅਤੇ ਉਹ ਦੋਵੇਂ ਫਕੀਰ ਦੇ ਨਾਲ ਸ਼ਹਿਰ ਤੋਂ ਕੋਈ 5 ਮੀਲ ਬਾਹਰ ਜੰਗਲ ਵਿੱਚ ਆ ਗਏ। ਜੰਗਲ ਵਿੱਚ ਇੱਕ ਬਹੁਤ ਵੱਡੀ ਸਾਰੀ ਪੱਥਰ ਦੀ ਸਿੱਲ ਸੀ, ਉਹੀ ਫਕੀਰ ਦਾ ਟਿਕਾਣਾ ਸੀ। ਨੀਲੇ ਆਸਮਾਨ ਹੇਠ ਉਸਦਾ ਬਿਨਾਂ ਛੱਤ ਘਰ ਸੀ। ਗੁਲਾਮਦੀਨ ਅਤੇ ਨਜ਼ੀਰ ਨੂੰ ਉਸ ਸਿੱਲ 'ਤੇ ਬੈਠਣ ਲਈ ਕਹਿ ਕੇ ਫਕੀਰ ਆਪ ਇੱਕ ਪਾਸੇ ਦਰਖਤ ਹੇਠ ਜਾ ਬੈਠਾ। ਗੁਲਾਮਦੀਨ ਅਤੇ ਨਜ਼ੀਰ ਨੂੰ ਪਿਆਸ ਲੱਗੀ, ਪਰ ਉਹਨਾਂ ਨੂੰ ਪਾਣੀ ਤਾਂ ਕਿਤੇ ਦਿਸਦਾ ਨਹੀਂ ਸੀ। ਕੁਝ ਚਿਰ ਸਿੱਲ 'ਤੇ ਲੰਮੇ ਪੈ ਕੇ ਆਰਾਮ ਕਰਨ ਉਪਰੰਤ ਉਹਨਾਂ ਕਿਹਾ, ਸ਼ਾਹ ਜੀ, ਪਿਆਸ ਲੱਗੀ ਹੈ। ਦੋਸਤੋ, ਪਿਆਸ ਬੁਝਾਉਣ ਦੇ ਦੋ ਤਰੀਕੇ ਨੇ, ਇੱਕ ਤਾਂ ਇਸ ਨੂੰ ਮਾਰ ਕੇ ਅਤੇ ਦੂਸਰਾ ਪਾਣੀ ਜਾਂ ਸ਼ਰਬਤ ਜਾਂ ਅਜਿਹੀ ਕੋਈ ਮਨਪਸੰਦ ਚੀਜ਼ ਪੀ ਕੇ, ਫਕੀਰ ਨੇ ਕਿਹਾ। ਸ਼ਾਹ ਜੀ, ਉਹਨਾਂ ਦੋਹਾਂ ਨੇ ਕਿਹਾ, ਸਾਨੂੰ ਤੁਹਾਡਾ ਗੂੜ ਗਿਆਨ ਨਹੀਂ, ਸਗੋਂ ਪਿਆਸ ਬੁਝਾਉਣ ਲਈ ਤਾਜ਼ਾ ਅਤੇ ਠੰਡਾ ਪਾਣੀ ਚਾਹੀਦਾ ਹੈ, ਗਰਮੀ ਬਹੁਤ ਹੈ। ਬਹੁਤ ਅੱਛਾ, ਪੀਓ, ਸ਼ਾਹ ਜੀ ਨੇ ਕਿਹਾ। ਗੁਲਾਮਦੀਨ ਅਤੇ ਨਜ਼ੀਰ ਨੇ ਦੇਖਿਆ ਕਿ ਪਾਣੀ ਦੇ ਭਰੇ ਦੋ ਕਟੋਰੇ ਉਹਨਾਂ ਦੇ ਸਾਹਮਣੇ ਪਏ ਸਨ। ਉਹਨਾਂ ਪੂਰੀ ਤਸੱਲੀ ਨਾਲ ਪਾਣੀ ਪੀਤਾ, ਪਾਣੀ ਠੰਡਾ ਅਤੇ ਮਿੱਠਾ ਸੀ। ਉਹ ਦੋਵੇਂ ਫਿਰ ਲੇਟ ਗਏ ਅਤੇ ਸੌਂ ਗਏ। ਜਦੋਂ ਉੱਠੇ ਤਾਂ ਉਹਨਾਂ ਨੂੰ ਭੁੱਖ ਲੱਗੀ ਹੋਈ ਸੀ। ਉਹਨਾਂ ਫਿਰ ਦੇਖਿਆ ਕਿ ਸ਼ਾਮ ਦੇ ਖਾਣੇ ਦੇ ਪ੍ਰਬੰਧ ਦਾ ਤਾਂ ਕੋਈ ਨਿਸ਼ਾਨ ਨਹੀਂ ਸੀ। ਸ਼ਾਹ ਜੀ, ਭੁੱਖ ਲੱਗੀ ਹੈ, ਤੁਸੀਂ ਸਾਨੂੰ ਇੱਥੇ ਬੀਆਬਾਨ ਵਿੱਚ ਭੁੱਖੇ ਮਾਰਨ ਲਈ ਲੈ ਆਏ ਹੋ, ਨਜ਼ੀਰ ਨੇ ਕਿਹਾ। ਸ਼ਾਹ ਜੀ ਉੱਠੇ ਅਤੇ ਉਹਨਾਂ ਦੇ ਨੇੜੇ ਆ ਕੇ ਬਹਿ ਕੇ ਕਹਿਣ ਲੱਗੇ, ਮੇਰੇ ਦੋਸਤੋ, ਭੁੱਖ ਮਿਟਾਉਣ ਦੇ ਦੋ ਹੀ ਤਰੀਕੇ ਨੇ, ਇੱਕ ਤਾਂ ਇਸ ਨੂੰ ਮਾਰ ਕੇ ਅਤੇ ਦੂਸਰਾ ਰੋਟੀ ਖਾ ਕੇ। ਅਸੀਂ ਤਾਂ ਕੁਝ ਖਾਣਾ ਚਾਹੁੰਦੇ ਹਾਂ, ਅਸੀਂ ਭੁੱਖ ਨੂੰ ਮਾਰ ਨਹੀਂ ਸਕਦੇ, ਉਹਨਾਂ ਦੋਹਾਂ ਨੇ ਕਿਹਾ। ਬਹੁਤ ਅੱਛਾ, ਆਓ ਖਾਈਏ, ਸ਼ਾਹ ਜੀ ਨੇ ਕਿਹਾ। ਉਸਦੇ ਇਹ ਕਹਿੰਦਿਆਂ ਹੀ ਉਹਨਾਂ ਦੇ ਸਾਹਮਣੇ ਦਸਤਰਖਾਨ ਸਜ ਗਿਆ। ਸਾਦਾ ਮੱਕੀ ਦੀ ਰੋਟੀ, ਨਮਕ ਅਤੇ 3 ਕਟੋਰੇ ਪਾਣੀ ਦੇ ਸਨ। ਇਸ ਤਰ੍ਹਾਂ ਸੀ ਜਿਵੇਂ ਇਹ ਦਸਤਰਖਾਨ ਜੰਨਤ ਤੋਂ ਉਤਰਿਆ ਹੋਵੇ, ਉਹਨਾਂ ਰੱਜ ਕੇ ਖਾਣਾ ਖਾਧਾ। ਪਰ ਸ਼ਾਹ ਜੀ, ਹੁਣ ਸ਼ਾਮ ਵੀ ਲੰਘ ਗਈ ਹੈ, ਤੁਸੀਂ ਸਾਨੂੰ ਗੀਤ ਸੰਗੀਤ ਅਤੇ ਨਾਚ ਦਿਖਾਉਣ ਲਈ ਇੱਥੇ ਲਿਆਂਦਾ ਸੀ, ਪਰ ਸਾਨੂੰ ਇਸ ਬੀਆਬਾਨ ਵਿੱਚ ਖੂਬਸੂਰਤ ਔਰਤਾਂ ਤਾਂ ਕਿਤੇ ਦਿਸਦੀਆਂ ਨਹੀਂ। ਮੇਰੇ ਦੋਸਤੋ, ਤੁਸੀਂ ਜ਼ਰਾ ਉਡੀਕੋ ਅਤੇ ਫਿਰ ਦੇਖਣਾ। ਇਹ ਕਹਿ ਕੇ ਸ਼ਾਹ ਜੀ ਸਿੱਲ ਤੋਂ ਉੱਠੇ ਅਤੇ ਰੁੱਖ ਹੇਠ ਆਪਣੀ ਥਾਂ ਜਾ ਮੱਲੀ। ਦੋਵੇਂ ਮੁਸਲਮਾਨ ਨੌਜਵਾਨ ਗੁਲਾਮਦੀਨ ਅਤੇ ਨਜ਼ੀਰ ਸਾਰੀ ਰਾਤ ਬੈਠੇ ਰਹੇ। ਉਹਨਾਂ ਨੂੰ ਇਸ ਤਰ੍ਹਾਂ ਲੱਗਾ ਜਿਵੇਂ ਤਾਰਿਆਂ ਦੀ ਚੁੰਦਿਆਂ ਦੀ ਚਾਨਣੀ ਹੋਵੇ ਅਤੇ ਉਹ ਸਾਰੀ ਰਾਤ ਮੁਗਧ ਹੋਏ ਸੈਂਕੜੇ ਨਾਚੀਆਂ ਦਾ ਨਾਚ ਅਤੇ ਸੰਗੀਤ ਮਾਣਦੇ ਰਹੇ। ਸੈਂਕੜੇ ਕਦਮਾਂ ਦੀਆਂ ਚਾਂਦੀ ਦੀਆਂ ਪੰਜੇਬਾਂ ਉਹਨਾਂ ਦੇ ਕੰਨਾਂ ਵਿੱਚ ਛਿਣਕਦੀਆਂ ਰਹੀਆਂ ਅਤੇ ਸੈਂਕੜੇ ਪਿਆਰ ਗੀਤ ਉਹਨਾਂ ਦੀ ਰੂਹ ਵਿੱਚ ਡੂੰਘੇ ਉਤਰਦੇ ਰਹੇ। ਉਹਨਾਂ ਦੀਆਂ ਅੱਖਾਂ ਮੁੰਦੀਆਂ ਹੋਈਆਂ ਸਨ। ਉਹ ਨਹੀਂ ਸਨ ਜਾਣਦੇ ਕਿ ਉਹ ਸੁੱਤੇ ਰਹੇ ਸਨ ਜਾਂ ਜਾਗਦੇ, ਇਹ ਸੁਪਨਾ ਸੀ ਜਾਂ ਅਸਲੀਅਤ। ਪਰ ਉਹਨਾਂ ਨੇ ਵਾਅਦੇ ਅਨੁਸਾਰ ਬਹਿਸ਼ ਦਾ ਸੰਗੀਤ ਸੁਣਿਆ ਜੋ ਉਹਨਾਂ ਪਹਿਲਾਂ ਕਦੇ ਨਹੀਂ ਸੀ ਸੁਣਿਆ। ਜਿਵੇਂ ਕਿ ਵਾਪਸੀ 'ਤੇ ਉਹਨਾਂ ਆਪਣਾ ਅਨੁਭਵ ਦੱਸਿਆ, ਅਜਿਹਾ ਸੰਗੀਤ ਮੁੜ ਸੁਣਨ ਦੀ ਕੋਈ ਆਸ ਵੀ ਨਹੀਂ ਸੀ। ਜਦੋਂ ਉਹ ਬੈਠੇ ਤਾਂ ਸਵੇਰ ਹੋ ਚੁੱਕੀ ਸੀ। ਉਹਨਾਂ ਦੇਖਿਆ ਕਿ ਫਕੀਰ ਉਸੇ ਰੁੱਖ ਹੇਠ ਬੈਠਾ ਸੀ, ਆਪਣਾ ਸਿਰ ਗੋਡਿਆਂ ਵਿੱਚ ਦਿੱਤਾ ਹੋਇਆ ਸੀ। ਨਾ ਉੱਥੇ ਕੋਈ ਨਾਚੀਆਂ ਸਨ ਅਤੇ ਨਾ ਹੀ ਸੰਗੀਤਕਾਰ, ਸਿਰਫ ਉਹ ਅੱਲਾਹੂ ਅੱਲਾਹੂ ਕਹਿ ਰਿਹਾ ਸੀ। ਉਸਦੇ ਚੌਗਿਰਦੇ ਦੀ ਹਵਾ ਸੁਗੰਧਿਤ ਹੋਈ ਪਈ ਸੀ। ਸਾਰਾ ਸੰਗੀਤ ਅਤੇ ਨਾਚ ਉਸੇ ਵਿੱਚ ਹੀ ਸੀ। ਫਕੀਰ ਆਪਣੀ ਸਮਾਧੀ ਤੋਂ ਉੱਠਿਆ, ਉਹ ਉਸਦੇ ਕਦਮਾਂ 'ਤੇ ਟਹਿ ਪਏ। ਉਸਨੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ, ਮੇਰੇ ਦੋਸਤੋ, ਸਭ ਕੁਝ ਤੁਹਾਡੇ ਆਪਣੇ ਅੰਦਰ ਹੀ ਹੈ। ਖੁਦਾ ਨੂੰ ਅਤੇ ਉਸਦੀ ਖੂਬਸੂਰਤੀ ਨੂੰ ਆਪਣੇ ਤੋਂ ਬਾਹਰ ਨਾ ਢੂੰਡੋ। ਇਹ ਮੁਲਤਾਨ ਦਾ ਜਲਾਲਉਦੀਨ ਸੀ। ਉਹ ਆਪਣੇ ਆਪ ਦਾ ਸ਼ਹਿਨਸ਼ਾਹ ਬਣ ਗਿਆ ਸੀ। ਉਹ ਇੱਕ ਸੱਚਾ ਸ਼ਾਹ ਸੀ। ਹਾਂਜੀ, ਫਿਰ ਦੁਹਰਾ ਦਈ। ਫਕੀਰ ਆਪਣੀ ਸਮਾਧੀ ਤੋਂ ਉੱਠਿਆ, ਉਹ ਉਸਦੇ ਕਦਮਾਂ 'ਤੇ ਟਹਿ ਪਏ। ਉਸਨੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ, ਮੇਰੇ ਦੋਸਤੋ, ਸਭ ਕੁਝ ਤੁਹਾਡੇ ਆਪਣੇ ਅੰਦਰ ਹੀ ਹੈ। ਖੁਦਾ ਨੂੰ ਅਤੇ ਉਸਦੀ ਖੂਬਸੂਰਤੀ ਨੂੰ ਆਪਣੇ ਤੋਂ ਬਾਹਰ ਨਾ ਢੂੰਡੋ। ਇਹ ਮੁਲਤਾਨ ਦਾ ਜਲਾਲਉਦੀਨ ਸੀ। ਉਹ ਆਪਣੇ ਆਪ ਦਾ ਸ਼ਹਿਨਸ਼ਾਹ ਬਣ ਗਿਆ ਸੀ। ਉਹ ਇੱਕ ਸੱਚਾ ਸ਼ਾਹ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।